ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਉਂ ਤਿਸ ਭਾਵੇ ਤਿਵੇਂ ਚਲਾਵੇ ਜਿਉਂ ਹੋਵੇ ਫੁਰਮਾਨ ਉਹ ਵੇਖੇ ਉਨਾ ਨਦਰ ਨ ਆਵੇ ਬਹੁਤਾ ਇਉ ਵਿਡਾਨ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇਸ ਸੰਸਾਰ ਦੀ ਉਤਪਤੀ ਰਚਨਾ ਤੇ ਗਰਦਿਸ਼ ਦੇ ਸੰਬੰਧ ਵਿੱਚ ਜੋ ਜੋਗੀਆਂ ਨੇ ਜਗਤ ਨੂੰ ਵਿਚਾਰ ਦਿੱਤੇ ਨੇ ਉਸ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਨੂੰ ਵਿਚਾਰ ਦੇ ਰਹੇ ਨੇ ਤੇ ਜੋਗੀਆਂ ਨੂੰ ਸਮਝਾ ਰਹੇ ਨੇ। ਪ੍ਰਾਚੀਨ ਸਮੇਂ ਤੋਂ ਇੱਕ ਕਹਾਵਤ ਚੱਲੀ ਆ ਰਹੀ ਹੈ ਕਿ ਮਾਦਾ ਪ੍ਰਕਿਰਤੀ ਯੁਗਤੀ ਦੇ ਨਾਲ ਪ੍ਰਸੂਤ ਹੋਈ ਤੇ ਉਸ ਤੋਂ ਤਿੰਨ ਸ਼ਕਤੀਆਂ ਨੇ ਤਿੰਨ ਚੇਲਿਆਂ ਨੇ ਜਨਮ ਲਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹਵਾਲਾ ਦੇ ਕੇ ਫਿਰ ਆਪਣੇ ਵਿਚਾਰ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾ ਜੁਗਤੀ ਦੇ ਨਾਲ ਵਿਆਈ ਪ੍ਰਸੂਤ ਹੋਈ ਇਹ ਮਾਇਆ ਇਹ ਮਾਦਾ ਇਹ ਪ੍ਰਕਿਰਤੀ ਤੇ ਫਿਰ ਬਣੇ ਤਿੰਨ ਚੇਲੇ ਪਰਵਾਣ ਪ੍ਰਮਾਣਿਕ ਤਿੰਨ ਚੇਲਿਆਂ ਦਾ ਸਿਰਮੋਰ ਤਿੰਨ ਦੇਵਤਿਆਂ ਦਾ ਜਨਮ ਹੋਇਆ ਜਿਨ੍ਹਾਂ ਦੇ ਨਾਲ ਲਕਬ ਜੁੜੇ ਕਿ ਇੱਕ ਸੰਸਾਰੀ ਹੈ ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ ਤੇ ਇੱਕ ਪਰਲੇ ਕਰਨ ਵਾਲਾ ਹੈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ। ਇੱਥੇ ਤੱਕ ਵਿਚਾਰ ਜਗਤ ਦੀ ਹੈ ਜੋਗੀਆਂ ਦੀ ਹੈ ਸੰਸਾਰ ਦੀ ਹੈ ਔਰ ਇਸ ਸੰਸਾਰ ਦੇ ਵਿਚਾਰ ਨੂੰ ਸਾਹਮਣੇ ਰੱਖ ਕੇ ਮੇਰੇ ਪਾਤਸ਼ਾਹ ਫਿਰ ਆਪਣੀ ਵਿਚਾਰ ਆਪਣੇ ਖਿਆਲ ਆਪਣਾ ਜਵਾਬ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ। ਇਤਨੀ ਗੱਲ ਤੇ ਸਪਸ਼ਟ ਹੈ ਕਿ ਜੋਗੀਆਂ ਦੀ ਪਕੜ ਵਿੱਚ ਇੱਕ ਗੱਲ ਆਈ ਕਿ ਸ਼ਕਤੀਆਂ ਤਿੰਨ ਹੀ ਨੇ ਤੇ ਕਿਰਿਆ ਸਿਰਫ ਤਿੰਨ ਤਰ੍ਹਾਂ ਦੀ ਹੋ ਰਹੀ ਹੈ। ਜੀਵ ਜੰਮ ਰਹੇ ਨੇ, ਜੀਵ ਟਿਕ ਰਹੇ ਨੇ, ਜੀਵ ਮਿਟ ਰਹੇ ਨੇ। ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਬਣ ਰਹੇ ਨੇ, ਟਿਕ ਰਹੇ ਨੇ, ਮਿਟ ਰਹੇ ਨੇ। ਪਸ਼ੂ ਪੰਖੀ ਜਨਮ ਲੈ ਰਹੇ ਨੇ, ਟਿਕ ਰਹੇ ਨੇ, ਫਿਰ ਮਿਟ ਰਹੇ ਨੇ। ਇਹ ਨਿਯਮ ਤਿੰਨ ਤਰ੍ਹਾਂ ਦਾ ਜਨਮਣਾ ਜੀਵਣਾ ਤੇ ਮਿਟ ਜਾਣਾ ਸਾਰਿਆਂ ਤੇ ਲਾਗੂ ਹੈ ਔਰ ਸਾਰਿਆਂ ਦੀ ਬਕਾਇਦਾ ਆਪਣੀ ਉਮਰ ਹੈ। ਤਿੰਨ ਚੇਲੇ ਪਰਵਾਣ ਪ੍ਰਮਾਣਿਕ ਇਹ ਤਿੰਨ ਚੇਲੇ ਨੇ। ਦਰਅਸਲ ਤਿੰਨਾਂ ਦੀ ਹੀ ਗਿਣਤੀ ਕਰੀਬਨ ਕਰੀਬਨ ਸਾਰੇ ਵਿਦਵਾਨਾਂ ਨੇ ਪ੍ਰਕਿਰਤੀ ਦੇ ਸੰਬੰਧ ਵਿੱਚ ਕੀਤੀ ਹੈ। ਉਹਨਾਂ ਨੇ ਪ੍ਰਕਿਰਤੀ ਦੇ ਗੁਣ ਵੀ ਤਿੰਨ ਮੰਨੇ, ਰਜੋ ਤਮੋ ਸਤੋ। ਸਰੀਰ ਵੀ ਤਿੰਨਾਂ ਦਾ ਜੋੜ ਹੈ, ਮਨ ਹੈ ਔਰ ਅਸਥੂਲ ਮਾਦਾ ਹੈ ਸਰੀਰ ਤੇ ਫਿਰ ਆਤਮਾ। ਇੱਕ ਨੂੰ ਵੀ ਅਲੱਗ ਕਰ ਦਈਏ ਤੇ ਹੋਂਦ ਕਾਇਮ ਰੱਖਣੀ ਬਹੁਤ ਔਖੀ ਹੋ ਜਾਂਦੀ ਹੈ। ਆਤਮਾ ਹੈ, ਮਨ ਹੈ, ਸਰੀਰ ਹੈ। ਸਮੇਂ ਦੀਆਂ ਹਾਲਤਾਂ ਵੀ ਤਿੰਨ ਨੇ, ਮਾਜ਼ੀ ਹਾਲ ਮੁਸਤਕਬਿਲ ਭੂਤ ਭਵਿਸ਼ ਵਰਤਮਾਨ। ਇਸੇ ਤਰੀਕੇ ਨਾਲ ਦੇਖਿਆ ਜਾਏ ਜੋ ਸਰੀਰ ਦੇ ਵਿੱਚ ਜੀਵਨ ਦੇ ਵਿੱਚ ਚੱਲ ਰਹੀ ਚੇਤਨਾ ਹੈ ਉਹਦੀਆਂ ਹਾਲਤਾਂ ਵੀ ਤਿੰਨ ਨੇ, ਜਾਗ੍ਰਤ ਸਵਪਨ ਸਖੋਪਤ। ਤੇ ਫਿਰ ਅਸੀਂ ਦੇਖਦੇ ਹਾਂ ਕਿ ਜੋ ਕੁਛ ਜਗਤ ਵਿੱਚ ਹੋ ਰਿਹਾ ਉਹਦੇ ਵਿੱਚ ਵੀ ਕਿਰਿਆਵਾਂ ਤਿੰਨ ਨੇ। ਜੀਵ ਜੰਮ ਰਹੇ ਨੇ, ਜੀਵ ਬਣ ਰਹੇ ਨੇ ਔਰ ਉਹਨਾਂ ਦੀ ਪਾਲਣਾ ਹੋ ਰਹੀ ਹੈ, ਟਿਕ ਰਹੇ ਨੇ, ਫਿਰ ਮਿਟ ਜਾਂਦੇ ਨੇ। ਜੋਗੀਆਂ ਤੇ ਕੁਛ ਆਮ ਪ੍ਰਾਚੀਨ ਸੰਤਾਂ ਦੇ ਮਨ ਵਿੱਚ ਖਿਆਲ ਆਇਆ, ਜੋ ਜਨਮ ਦੇ ਰਿਹਾ ਹੋ ਹੀ ਨਹੀਂ ਸਕਦਾ ਕਿ ਉਹੀ ਮਾਰ ਰਿਹਾ, ਕਿਉਂਕਿ ਉਹਨੂੰ ਮਾਰਨ ਦਾ ਫਿਰ ਕੀ ਪ੍ਰਯੋਜਨ ਹੋ ਗਿਆ, ਕਿਉਂਕਿ ਜਨਮ ਉਸਨੇ ਦਿੱਤਾ। ਜਿਸਨੇ ਜਨਮ ਦਿੱਤਾ ਹੈ, ਮਾਰਨ ਦਾ ਸਵਾਲ ਨਹੀਂ ਪੈਦਾ ਹੁੰਦਾ। ਤੋ ਜਨਮ ਕੋਈ ਹੋਰ ਦੇ ਰਿਹਾ, ਪਰਲੇ ਕੋਈ ਹੋਰ ਕਰ ਰਿਹਾ, ਤੇ ਫਿਰ ਹੋਰ ਪਕੜ ਵਿੱਚ ਆਈ ਗੱਲ, ਪਾਲਣਾ ਕੋਈ ਹੋਰ ਕਰ ਰਿਹਾ। ਔਰ ਇਹ ਤਿੰਨ ਸ਼ਕਤੀਆਂ ਵੱਖ ਵੱਖ ਨੇ। ਬਾਅਦ ਵਿੱਚ ਇਹਨਾਂ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ, ਬ੍ਰਹਮਾ ਵਿਸ਼ਨ ਮਹੇਸ਼। ਬ੍ਰਹਮਾ ਸੰਸਾਰੀ ਹੈ, ਵਿਸ਼ਨੂੰ ਭੰਡਾਰੀ ਹੈ, ਸ਼ੰਕਰ ਲੈ ਕਰਨ ਵਾਲਾ ਹੈ, ਪਰਲੇ ਕਰਨ ਵਾਲਾ ਹੈ। ਤੋ ਇੱਕ ਜਨਮ ਦੇਣ ਵਾਲਾ ਹੈ, ਇੱਕ ਪਾਲਣਾ ਕਰਨ ਵਾਲਾ ਹੈ, ਇੱਕ ਮੌਤ ਦੇਣ ਵਾਲਾ ਹੈ। ਔਰ ਇਹਨਾਂ ਤਿੰਨਾਂ ਹੀ ਖਿਆਲਾਂ ਦੇ ਆਧਾਰ ਦਿੱਤੇ ਇਹ ਤਿੰਨ ਦੇਵਤੇ ਸਾਡੇ ਦੇਸ਼ ਵਿੱਚ ਪ੍ਰਮਾਣਿਕ ਮੰਨੇ ਗਏ। ਜ਼ਿਆਦਾ ਮੰਦਰ ਮਹਾਦੇਵ ਤੇ ਵਿਸ਼ਨੂੰ ਦੇ ਨੇ, ਬ੍ਰਹਮਾ ਜੀ ਦੇ ਮੰਦਰ ਭਾਰਤ ਵਿੱਚ ਨਹੀਂ ਨੇ। ਕਿਧਰੇ ਅਖੌਤੀ ਮੰਦਰ ਇੱਕ ਅੱਧ ਮੌਜੂਦ ਹੈ। ਕਾਰਨ ਜਨਮ ਹੋ ਗਿਆ। ਤੋ ਜਨਮ ਹੋ ਗਿਆ, ਹੁਣ ਉਸ ਨਾਲ ਕੋਈ ਸੰਬੰਧ ਨਹੀਂ। ਹੁਣ ਤੇ ਉਸ ਨਾਲ ਸੰਬੰਧ ਹੋਵੇਗਾ ਜੋ ਪਾਲਣਾ ਕਰੇ ਜਾਂ ਜਿਸ ਤੋਂ ਮੌਤ ਆਉਣੀ ਹੈ। ਜਿੱਥੋਂ ਜਨਮ ਹੋ ਗਿਆ, ਜਿੱਥੋਂ ਅਸੀਂ ਆ ਗਏ, ਉਸ ਨਾਲ ਦੁਬਾਰਾ ਤੇ ਕੋਈ ਸੰਬੰਧ ਹੈ ਨਹੀਂ। ਇਸ ਵਾਸਤੇ ਇਹ ਬਹੁਤ ਵੱਡਾ ਸਵਾਰਥ ਸਮਝੋ ਕਿ ਬ੍ਰਹਮੇ ਦੇ ਫਿਰ ਕੋਈ ਮੰਦਰ ਨਹੀਂ ਬਣੇ, ਉਹਦੀ ਪੂਜਾ ਵੀ ਨਹੀਂ ਹੋਈ, ਕਿਸੇ ਥਾਂ ਕੋਈ ਉਸਦੀ ਆਰਤੀ ਵੀ ਨਹੀਂ ਗਾਇਨ ਹੁੰਦੀ। ਬਾਕੀ ਦੇਵਤਿਆਂ ਦੀ ਤਰ੍ਹਾਂ ਉਹਨੂੰ ਕੋਈ ਇਸ਼ਟ ਰੂਪ ਦੇ ਚ ਵੀ ਨਹੀਂ ਮੰਨਦਾ। ਸਿਰਫ ਇਤਨਾ ਹੀ ਖਿਆਲ ਹੈ ਕਿ ਉਹ ਵੇਦਾਂ ਦਾ ਰਚੈਤਾ ਹੈ, ਸੰਸਾਰ ਦਾ ਰਚੈਤਾ ਹੈ, ਸੰਸਾਰ ਨੂੰ ਬਣਾਉਣ ਵਾਲਾ ਹੈ। ਪਾਲਾ ਪੈਣਾ ਉਸ ਨਾਲ ਜਿਸਨੇ ਪਾਲਣਾ ਕਰਨੀ ਹੈ। ਤੋ ਵਿਸ਼ਨੂੰ ਦੇ ਬਹੁਤ ਮੰਦਰ ਨੇ, ਬਹੁਤ ਮੰਦਰ ਨੇ। ਪਾਲਣਾ ਪਦਾਰਥ ਨਾਲ ਆਉਂਦੀ ਹੈ, ਪਾਲਣਾ ਧਨ ਨਾਲ ਆਉਂਦੀ ਹੈ। ਤੋ ਫਿਰ ਨਾਰਾਇਣ ਦੇ ਨਾਲ ਲਕਸ਼ਮੀ ਹੈ, ਲਕਸ਼ਮੀ ਤੋਂ ਮੁਰਾਦ ਪਦਾਰਥ, ਵਸਤੂ, ਸੰਪਦਾ, ਜਿਸ ਦੇ ਰਾਹੀਂ ਪਾਲਣਾ ਹੁੰਦੀ ਹੈ, ਜਿਸ ਤੋਂ ਬਿਨਾਂ ਜੀਵਾਂ ਦੀ ਪਾਲਣਾ ਹੋਣੀ ਅਤਿਅੰਤ ਕਠਿਨ ਹੈ। ਤੋ ਲਕਸ਼ਮੀ ਨਾਰਾਇਣ, ਨਾਰਾਇਣ ਦੀ ਮਹਿਮਾ ਤਾਂ ਹੈ ਕਿ ਲਕਸ਼ਮੀ ਹੈ। ਤੇ ਲਕਸ਼ਮੀ ਤੋਂ ਬਿਨਾਂ ਪਾਲਣਾ ਹੋ ਨਹੀਂ ਸਕਦੀ। ਧਨ ਪਦਾਰਥ ਤੋਂ ਬਿਨਾਂ ਜੀਵਾਂ ਨੂੰ ਤ੍ਰਿਪਤ ਕਰਨਾ ਸਰੀਰਕ ਤਲ ਤੇ ਬਹੁਤ ਔਖਾ ਹੈ। ਤੋ ਲਕਸ਼ਮੀ ਨਾਰਾਇਣ ਦੀ ਖੂਬ ਪੂਜਾ ਹੋਈ, ਖੂਬ ਮੰਦਰ, ਕਾਫੀ ਉਹਦੀ ਪੂਜਾ ਤੇ ਪ੍ਰਤਿਸ਼ਠਾ। ਲੇਕਿਨ ਡਰੇ ਹੋਏ ਮਨੁੱਖਾਂ ਨੇ, ਭੈਭੀਤ ਮਨੁੱਖਾਂ ਨੇ ਸ਼ੰਕਰ ਦੀ ਵੀ ਪੂਜਾ ਕੀਤੀ। ਨਾਰਾਇਣ ਦੀ ਪੂਜਾ ਇਸ ਵਾਸਤੇ ਹੋਈ ਪਾਲਣਾ ਹੁੰਦੀ ਰਹੇ, ਸ਼ਿਵਜੀ ਦੀ ਪੂਜਾ ਇਸ ਵਾਸਤੇ ਹੋਈ ਮੌਤ ਤੋਂ ਬਚੀਏ, ਇਹ ਬਾਕੀਆਂ ਦੇ ਘਰ ਤੇ ਜਾਵੇ ਪਰ ਸਾਡੇ ਘਰ ਨਾ ਆਵੇ, ਇਸ ਵਾਸਤੇ ਪੂਜਾ ਹੋਈ, ਇਸ ਵਾਸਤੇ ਸਜਦੇ ਹੋਏ। ਇੱਕ ਦੀ ਪੂਜਾ ਇਸ ਵਾਸਤੇ ਹੋਈ ਕਿ ਰੋਜ਼ ਸਾਡੇ ਘਰ ਆਵੇ, ਲਕਸ਼ਮੀ ਨਾਰਾਇਣ ਦਾ ਪੂਜਨ ਇਸ ਵਾਸਤੇ ਇਹ ਰੋਜ਼ ਸਾਡੇ ਘਰ ਆਵਣ, ਕਿਉਂਕਿ ਨਾਰਾਇਣ ਆਏਗਾ ਲਕਸ਼ਮੀ ਆਏਗੀ, ਲਕਸ਼ਮੀ ਆਏਗੀ ਤੋ ਨਾਰਾਇਣ ਆਏਗਾ, ਪੂਜਨ ਚੱਲਿਆ, ਰੋਜ਼ ਪੂਜਨ ਚੱਲਿਆ, ਇਹ ਆਵਣ। ਤੇ ਸ਼ੰਕਰ ਦੀ ਪੂਜਾ ਇਸ ਵਾਸਤੇ ਹੋਈ ਇਹ ਨਾ ਆਵੇ, ਇਹ ਕਮ ਸੇ ਕਮ ਸਾਡੇ ਘਰ ਤੋਂ ਦੂਰ ਰਵੇ। ਇਹ ਮੌਤ ਦਾ ਦੇਵਤਾ ਹੈ, ਇਹ ਪਰਲੇ ਦਾ ਦੇਵਤਾ ਹੈ। ਤਖੀਅਲ ਹੈ ਕਿ ਉਹਦਾ ਵਾਸਾ ਮਸਾਣਾ ਚਾਹੁੰਦਾ ਹੈ, ਮੁਰਦੇ ਦੀਆਂ ਖੋਪੜੀਆਂ ਉਹ ਗਲ ਵਿੱਚ ਪਾਉਂਦਾ ਹੈ। ਤੋ ਹਕੀਕਤ ਹੈ, ਮੌਤ ਦਾ ਆਖਰੀ ਅੰਜਾਮ ਤੇ ਮਸਾਣ ਹੀ ਹੈ, ਸ਼ਮਸ਼ਾਨ ਘਾਟ ਹੈ। ਸ਼ੰਕਰ ਦੇ ਆਲੇ ਦੁਆਲੇ ਜੋ ਪ੍ਰਤੀਕ ਇਕੱਠੇ ਕੀਤੇ ਗਏ ਸਾਰੇ ਦੇ ਸਾਰੇ ਮੌਤ ਦੇ, ਔਰ ਵਿਸ਼ਨੂੰ ਜੀ ਦੇ ਆਲੇ ਦੁਆਲੇ ਜਿੰਨੇ ਪ੍ਰਤੀਕ ਇਕੱਠੇ ਕੀਤੇ ਗਏ ਉਹ ਜੀਵਨ ਦੇ ਨੇ। ਕਮਲ ਫੁੱਲ ਹੈ, ਸੋਨੇ ਦੀਆਂ ਮੋਹਰਾਂ ਅੱਗੋਂ ਪਈਆਂ ਨੇ ਥਾਲੇ ਦੇ ਚ। ਹਾਥੀ ਫੁਆਰ ਕਰ ਰਿਹਾ, ਬਰਖਾ ਕਰ ਰਿਹਾ, ਲਕਸ਼ਮੀ ਨਾਲ ਖੜੀ ਹੈ, ਔਰ ਕੋਈ ਭਗਤ ਜਨ ਬੈਠਾ ਹੈ, ਬੀਣਾ ਛੇੜ ਰਿਹਾ, ਇੱਕ ਤਾਰਾ ਛੇੜ ਰਿਹਾ। ਇਹ ਸਭ ਜੀਵਨ ਦੇ ਪ੍ਰਤੀਕ ਨੇ, ਜ਼ਿੰਦਗੀ ਦੇ ਪ੍ਰਤੀਕ ਨੇ, ਪਰ ਬੈਠੇ ਨੇ ਮਹਾਦੇਵ خاموش، اکھاں بھی موند کے بیٹھے نے، چپ بیٹھے نے، بے رونقی ہے، تن تے سوا ملی ہوئی ہے، اور اے پرتیک ہے کہ تن نے آخر سوا ہی ہو جانا ہے، راکھ ہی ہو جانا ہے۔ اے پرتیک نے، ایک موت دا پرتیک، ایک جیون دا، ایک جیون دا اشارہ کر رہا ہے، ایک موت دا۔ جد اس ڈھنگ دے نال چھاپے خانے نہیں سن، کتاباں نہیں سن، لکھائی پڑھائی نہیں سی، تو منکھاں دی دنیا چ چل دی سی اشاریاں دی بھاشا، اور اس ڈھنگ نال منکھ نوں دھارمک بودھ بھی کرایا جاندا سی، سنسار دا بودھ بھی کرایا جاندا سی۔ سہجے سہجے تعلیم، پڑھن لکھن دا تے چھاپے خانیاں دا جنم ہویا، تو اشاریاں دی بھاشا دی تھاں تے شبد بھاشا، بول چال دی بھاشا نے لے لی، لیکن دھارمک دنیا دے او پراچین اشارے اج وی موجود نے۔ اے گل وکھری ہے کہ سمجھن تو لوکی سہجے سہجے اسمرتھ ہوندے جا رہے نے، اور انہاں نوں واسطوک روپ دئی جاندے نے، جدکہ واسطوک روپ متہاس بن جاندا ہے، اتہاس نہیں، حقیقت نہیں۔ تو صاحب شری گرو نانک دیو جی مہاراج فرمان کر رہے نے، عام پراچین جگت دی اے پرتھا ہے کہ اے پرکرتی، اے مادہ یوگتی دے نال پرسوت ہوئی، اس تو تین چیلے بنے، برہما، بشن تے مہیش، جو پرمانک نے۔ 33 کروڑ دیوتے دچ اے تین پرمانک نے، سرمور نے، تے صاحب کہندے نے ایک نو سنساری ہون دا لقب دے دتا گیا۔ سنساری ہون تو مراد صرف سنسار دی رچنا ہی کیتی، جو رچیتا ہے، پالنہار نہیں ہے۔ اس ڈھنگ نال صاحب شری گرو نانک دیو جی مہاراج دی درشٹی چ تین ہی ادھورے ہو جاندے نے، کیونکہ جو رچنا کر سکدا ہے وہ پالنا نہیں کر سکدا، جو پالنا کر رہا ہے وہ موت نہیں کر سکدا، اور جو موت کر رہا ہے وہ سرجنا نہیں کر سکدا۔ یہ تین ایک ایک شکتی۔ صاحب شری گرو نانک دیو جی مہاراج کہندے نہیں، حقیقت یہ ہے جتوں اتپتی ہو رہی ہے پالنا بھی اس تو ہو رہی ہے، اور جس تو پالنا ہو رہی ہے ناس بھی اس تو ہو رہے ہیں۔ پر جے اتھے سوال کھڑا ہو جائے کہ جس تو اتپتی ہو رہی ہے موت بھی اس تو ہو رہی ہے، گل سمجھ دچ نہیں آؤں دی، کیونکہ جڑا بنائے گا وہ مٹائے گا کیوں، اور جنہیں مٹانا ہی ہے وہ پالنا کیوں کرے گا۔ تو اے دے واسطے گربانی دا ایک بڑا سندر جواب ہے کہ اے پرماتما دا کوئی مدعا تے مقصد نہیں ہے، اس دا ایک کھیل ہے۔ شوق دے نال دریا دے کنڈے تے بچے اپنے گھر بناندے نے، اور جتنی شوق نال بناندے نے، جتنے ہس کے بناندے نے، اتنی ہس کے توڑ دیندے نے۔ بنان لگیاں جو ہاسا موجود ہے، توڑ لگیاں بھی وہ کھلکھلاہٹ موجود ہے۔ جڑی پرسنتا بنان لگیاں ہے، توڑن لگیاں بھی وہی پرسنتا ہے، اور جتنی لگن تے محنت دے نال بنایا ہے، اتنی چاؤ ملہار تے لگن نال توڑ دیتا ہے۔ کیا پریوجن ہے اس بچے دا؟ اگر پریوجن ہوندا، کچھ مدعا ہوندا، مقصد ہوندا، تو توڑن لگے اس نے رونا سی، تڑپنا سی، بیزار ہونا سی۔ نہیں، یہ اس دا کھیل ہے۔ تو صاحب کہندے آون جان ایک کھیل بنایا، آگیا کاری کینی مایا۔ جگت وچ آونا تے جاونا پرماتما دا ایک کھیل ہے، مقصد نہیں۔ جس کم دے پچھے کچھ مقصد رکھ لئیے، اتھے تناؤ کھڑا ہو جاندہ ہے۔ کیوں؟ تناؤ اس گل دا کھڑا ہو جاندہ ہے، ہن مقصد دی پورتی ہووے گی کہ نہیں، کیونکہ مقصد رکھے۔ تے جس نے جس کم دے لئی کچھ مقصد رکھے، دا مطلب ہے اس نے کدرے پہنچنا ہے، تے کدرے پہنچنا اس گل دا ثبوت ہے جے رستے چ ہے، اجے منزل مقصود تے نہیں۔ تے پرماتما دا بھی کوئی مقصد ہے، اس نے بھی کدھرے پہنچنا ہے، یہ تے پھر ادھورا ہو گیا، یہ تے پھر اپنے گھر دے چ نہیں ہے۔ اگر اس نے بھی کوئی مدعا رکھا ہے، مقصد رکھا ہے، سپشٹ گل ہے۔ جیسے جیسے منک جس کام دے نال مقصد جوڑدا ہے، تناؤ تے کھڑا ہو جاندا ہے، ہن مقصد دی پورتی ہووے تاں ہی مینوں سفلتا ملے گی، تاں ہی میں اگے ودھ سکاں گا۔ تے جے مقصد دی پورتی نہ ہوئے تے مایوسی ہوندی ہے، اپرامتا ہوندی ہے۔ اور اجے مقصد دور ہے، اجے پریوجن دور ہے، مدعا منزل دور ہے، لیکن تناؤ پہلے ہی کھڑا ہو جاندہ ہے کہ سفلتا ملے گی کہ نہیں، میں پہنچ سکاں گا کہ نہیں، میرا پہنچنا ہی میری سفلتا ہے۔ تے جے پرماتما دا یہ سب کچھ کرنا بھی کدھرے پہنچنا ہے تو اتنی گل سپشٹ ہوئے گی، پرماتما کول اجے سفلتا نہیں ہے اور وہ بھی دبدا چ پیا ہے کہ میں سفل ہوواں گا کہ نہیں۔ تو صاحب گرو ارجن دیو جی کہندے نہیں، جگت دی رچنا دے سمبندھ وچ اس دا کوئی مقصد نہیں، اس دا کوئی مدعا نہیں، یہ اس دی ایک لیلا ہے، یہ اس دا ایک کھیل ہے۔ آون جان ایک کھیل بنایا، آگیا کاری کینی مایا۔ مدعا نہیں ہے اس دا، کوئی مقصد نہیں ہے، لیکن بنائی جا رہا ہے۔ اس واسطے پرماتما دی دنیا تناؤ نہیں ہے، کھچاؤ نہیں ہے، وہ جتھے ہے اپنے ٹکانے تے، وہ جتھے ہے پرسن ہے، آنند ہے، خوشی وچ ہے، کھیڑے وچ ہے۔ صاحب شری گرو گوبند سنگھ جی مہاراج دا اے بڑا مدھر کلام کہ میں ہوں پرم پورک کو داسا، دیکھن آیو جگت تماشا۔ اے جگت ایک تماشا ہے تے میں اس تماشے نو ویکھن واسطے آیا۔ دراصل جو تماشا ویکھدا ہے وہ تے پرسن رہندا ہے، پر جو تماشا بن جاندہ ہے وہ لوکاں دی نظراں وچ گر جاندہ ہے، دکھی ہو جاندہ ہے، بیزار ہو جاندہ ہے۔ اور گرو گوبند سنگھ جی مہاراج دے اے واک کہہ رہے نے، اے بندے تماشا ویکھ، تماشا نہ بنا۔ کئی بندے تماشا ہی بن گئے نے، انہاں دا جیونا اور روزمرہ دی طرز زندگی تماشا بنی ہوئی ہے، اور لوکی ویکھ ویکھ کے خوش ہوندے نے۔ جنہاں نو ویکھ ویکھ کے دوجیاں نو پرسنتا ملے، سمجھ لو بندہ تے تماشا بن گئے، ایک کھیڑ بن گئے۔ لڑ رہے نے گھر دے وچ، پڑوسیاں نو سواد آ رہے ہے، رس آ رہے ہے، ہاتھا پائی کر رہے نے، گالی گلوچ کر رہے نے، ایک دوجے دے کیس پٹ رہے نے، ایک دوجے نو زخمی کر رہے نے، ہزاراں دی بھیڑ کٹھی ہو گئی ہے، تو ہزاراں لئی تو تماشا بن گئے۔ صاحب کہندے نہیں، اے بندے جگت دے جو کچھ ہو رہا ہے یہ تماشا ہے، اور اس تماشے نو تو ویکھن والا بن، نہ کہ تو خود تماشا بن۔ اور بھگت جنا تو بعد کچھ دارشنک عظیم چنتک جو جیون دے گہرے تل دے چات مار سکے، یہ گل وکری ہے کہ جیون دے گہرے تل دے جا تے نہیں سکے لیکن جات مار سکے نے۔ جو پہنچ گئے نے جیون دے گہرے تل دے چ، وہ تے سنت نے، بھگت نے، پر جو جات مار سکے نے وہ دارشنک نے، مہان دارشنک۔ تو اے دو شرینیاں جگت دچ مہان نے، جو جیون دے گہرے تل دچ چلے گئے اے تے مہان نے، پر جنہاں نے جات مار کے گہرا تل ویکھ لیا ہے وہ بھی کٹ نے، وہ بھی مہان نے۔ تو اس طرح دے گہرائی دچ جاتی ماری ہے اردو دے پرسدھ شاعر مرزا غالب نے۔ او کہندا ہے، بازی چائے اتفال ہے دنیا میرے آگے، یہ ساری دنیا مانند تفل ایک کھیل ہے میرے سامنے، بچے دا کھیل، تفل بچہ۔ عجیب و غریب جو کچھ جگت وچ ہو رہا ہے یہ سب کچھ میرے لئی بچیاں دے کھیل تو زیادہ کچھ نہیں ہے۔ اور پھر اگاں چل کے کہندا ہے، ہوتا ہے شب و روز تماشا میرے آگے، دن تے رات یہ تماشا میرے سامنے ہو رہے۔ یہ گل وکری ہے کہ رات دا تماشا کچھ ہو رہا ہے، دن دا تماشا کچھ ہو رہا ہے، پر میں دیکھ رہا ہوں دن دے تماشے بھی، رات دے تماشے بھی۔ پھر کہندا ایک کھیل ہے اورنگ سلیماں میرے نزدیک، ایک بات ہے اجاز مسیحا میرے آگے، تخت سلیمانی، یہ بھی ایک بچیاں دا کھیل ہے، راجنیتک لئی یہ کھیل نہیں ہے، ادا تے ایک مدعا ہے، مقصد ہے تخت سلیمانی تک پہنچنا، تخت تک پہنچنا۔ وہ اپنی زندگی بھی دا تے لا سکتا ہے، سفلتا نہ ملی انہوں بہت دکھ بھی ہو سکتا ہے، ہو سکتا ہے کئی دن منجے تو ہی نہ اٹھ سکے، اتنی اس نو چوٹ پہنچے، اتنو اس نو آگھات پہنچے۔ کیونکہ تخت تک پہنچنا اس دا مقصد ہے، پر غالب کہندے اگر مینو کوئی چک کے بھی بٹھا دے وے تو میں تے اے سمجھاں گا اے بھی ایک بچیاں دا کھیل ہے، اس تو زیادہ کچھ نہیں۔ تے جے دے لئی تخت سلیمانی ایک کھیل ہے تو او دے لئی تخت سلیمانی زندگی دا مدعا نہیں ہے، مقصد نہیں ہے، او دا مقصد کوئی ہور ہوے گا، اے نہیں ہے۔ تو ایک کھیل ہے اورنگ سلیمان میرے نزدیک، ایک بات ہے اجاز مسیحا میرے آگے۔ اجاز موجزیاں دی جمع، موجزے کرامات۔ تو غالب کہندے حضرت عیسیٰ دے موجزے، موجزے کی قبر تے ہتھ لایا ہے مردہ زندہ ہو گیا ہے، بیمار دے سر تے ہتھ پھیرے ہے تندرست ہو گیا ہے، اندھے دیاں اکھاں تے ہتھ رکھے ہے وہ سجاکھا ہو گیا ہے۔ غالب ہس کے کہندن اے بھی بچیاں دے کھیل تو زیادہ کچھ نہیں، سب کچھ ایک کھیل ہے، حضرت عیسیٰ دے معجزے، تخت سلیمانی، دن رات دے جو کچھ ہو رہا ہے سب کچھ ایک تماشا ہے۔ یہ گل وکری ہے کہ جیون دے اس مہان گہرے تل نو جو یہ مہاپرش ویکھ سکیا ہے اتھے تک پہنچیا تے نہیں، پر ویکھ لینا بھی کوئی گھٹ نہیں ہے، بہت وڈی سادھنا ہے۔ یہ گل وکری ہے کہ دماغی سادھنا ہے، پر جنہاں نے ادھیاتمک سادھنا کیتی، ہیم کنڈ دے تپیشور نے ہیم کنڈ وچ بیٹھ کے انہیں جیون دے گہرے تل دے چات نہیں ماری، وہ جیون دے گہرے تل دے پہنچے ہے، اس ٹکانے تے پہنچ کے کہہ رہے ہیں میں ہوں پرم پرک کو داسا، دیکھن آیو جگت تماشا۔ میں تماشا ویکھن واسطے آیا، میں تماشا خود نہیں ہاں۔ اگر وہ تماشا خود ہوں دے تے جد چار بچے شہید ہوئے تے رون دے، تے جگت تے روندے آیا نو ویکھ کے ہسدا ہے، کدی روندے آیا نو ویکھ کے روندا نہیں ہے۔ اس واسطے عام کہاوت ہے تسی ہسو گے جگت نال ہسے گا، پر جد تسی روو گے جگت رون نو تیار نہیں ہوئے گا۔ رونے دی کون سانج پاندا ہے؟ ہاسے دی سانج پاندا ہے۔ جیون دی ساری سانج پاندے نے، موت دی کون سانج پاوے گا؟ نفے دی ساری سانج پاندے نے، نقصان دی کون سانج پاوے گا؟ سارے رشتے سکھ دے نے، دکھ دی رشتے داری کون جوڑے گا؟ صاحب گرو تیگ بہادر صاحب جی مہاراج دا فیصلہ، سکھ میں بہو سنگی بھئے، دکھ میں سنگ نہ کوئے، کہو نانک سن رے منا انت سہائی ہوئے۔ ہری دا بھجن کر ہے من، کہو نانک ہر بھج منا انت سہائی ہوئے۔ جگت تے سکھ دا سنگی ہے، اتنا وڈا سنگی ہے کہ سکھ میں آن ملت بہو بیٹھت، رہت چہوں دس گیرے۔ بہت لمبی چوڑی جڑی پیڑ ہے تیرے آلے دوالے، کدرے اے نہ سمجھ نہیں کہ میرے سنگی ساتھی نے۔ گرو تیگ بہادر صاحب جی کہنے نہیں، سب سکھ دے ساتھی نے، اور جس دن تو دیکھیں گا کہ تیری چولی چ سکھ نہیں رہے، تو چراغ لے کے بھی نہ سنگیاں ساتھیاں نو ٹونڈے گا، نہیں لبنا، ایک کسے پاسے ملنے نہیں۔ سارا شور شرابا، ساری بھیڑ، سارا ورتن ولیوا، سارا سمبند سکھ دا ہے، سکھ میں آن ملت بہو بیٹھت، رہت چہوں دس گہرے۔ تو صاحب گرو گوبند سنگھ جی مہاراج بچے شہید ہو گئے، پتا شہید ہو گئے، تے آپ دعوے نال کہنن چاہا شد کے چوں بچے گاں کشتا چار، کہ باقی بمان دست پیچی دا مار، چے مردی کے اخگر خموشاں کو نی، کہ آتش دا مارا فیروزاں کو نی۔ کی ہویا کہ بلدے ہوئے بھامبنا دے چوں چار چنگاریاں بج گئیاں، اے سب کچھ انہا لئی ایک تماشا ہے۔ تو صاحب شری گرو نانک دیو جی مہاراج دا فرمان کہ پرچلت گاتھا تے اے ہے، اور خاص کر کے یوگیاں دے پرچار دے اے خاص گل آئی کہ اے مادہ اے مایا جگتی نال پرسوت ہوئی ویائی، اور اس تو تین پرمانک چیلیاں نے جنم لیا، جے دچ ایک سنساری ہے، ایک بھنڈاری ہے، اور ایک لے کرن والا ہے، ایک پرلے کرن والا ہے۔ پر حقیقت کی ہے صاحب کہ جیوں تس بھاوے تیویں چلاوے جیوں ہووے فرمان۔ حقیقت یہ ہے کہ پرماتما جیویں چاہندا ہے ਤਿਵੇਂ ਆਪਣੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ, ਜਿਵੇਂ ਉਸਦਾ ਹੁਕਮ ਹੈ ਤਿਵੇਂ ਹੀ ਜਗਤ ਵਿੱਚ ਸਭ ਕੁਝ ਜੋ ਹੈ ਹੋ ਰਿਹਾ ਹੈ। ਉਸ ਤੋਂ ਬਿਨਾਂ ਹੋਰ ਕੁਛ ਨਹੀਂ, ਉਸ ਤੋਂ ਹੀ ਉਤਪਤੀ ਹੋ ਰਹੀ ਹੈ, ਉਸ ਤੋਂ ਹੀ ਪਾਲਣਾ ਹੋ ਰਹੀ ਹੈ, ਉਸ ਤੋਂ ਹੀ ਨਾਸ ਹੋ ਰਿਹਾ ਹੈ, ਕਿਉਂਕਿ ਉਸਦਾ ਕੋਈ ਮੁੱਦਾ ਨਹੀਂ, ਉਸ ਲਈ ਇਹ ਸਭ ਕੁਝ ਤਮਾਸ਼ਾ ਹੈ, ਉਸ ਲਈ ਸਭ ਕੁਝ ਇਹ ਖੇਲ ਹੈ। ਇੱਕ ਮਿੱਥ ਹੈ ਬੜੀ ਸੁੰਦਰ ਕਿ ਇੱਕ ਦਫਾ ਸ਼ਿਵ ਜੀ ਨੇ ਪ੍ਰਾਰਥਨਾ ਕੀਤੀ ਹੈ ਅਕਾਲ ਪੁਰਖ ਕਿ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਹੈ ਮੌਤ ਦੀ, ਮੈਂ ਜਿਸ ਘਰ ਵਿੱਚ ਜਾਂਦਾ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ, ਇਹ ਮੈਨੂੰ ਚੰਗਾ ਨਹੀਂ ਲੱਗਦਾ, ਤੇ ਮੇਰੀ ਸੇਵਾ ਬਦਲ ਦਿੱਤੀ ਜਾਵੇ। ਜਿਹੜਾ ਕੰਮ ਇੰਦਰ ਨੂੰ ਸੌਂਪਿਆ ਗਿਆ ਬਰਖਾ ਕਰਨ ਦਾ, ਇਹ ਕੰਮ ਮੈਨੂੰ ਦਿੱਤਾ ਜਾਵੇ। ਤਾਂ ਪ੍ਰਮਾਤਮਾ ਨੇ ਆਖਿਆ, ਸ਼ੰਕਰ ਬਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ, ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ, ਤੇ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ। ਪਰ ਸ਼ਿਵ ਜੀ ਨੇ ਹੱਟ ਕੀਤੀ, ਨਹੀਂ, ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ, ਮੇਰੀ ਝੋਲੀ ਚ ਇਹ ਸੇਵਾ ਪਾਈ ਜਾਏ। ਬਹੁਤੇ ਤਰਲੇ ਕਰਕੇ, ਹੱਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ ਚ ਪਾ ਦਿੱਤੀ। ਅੱਛਾ, ਹੁਣ ਆਈਂਦਾ ਤੋਂ ਬਰਖਾ ਤੂੰ ਕਰੇਗਾ। ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ, ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ। ਤਥਾ ਉਸਤੂ ਕਰ ਦਿੱਤਾ ਗਿਆ, ਠੀਕ ਹੈ ਤੂੰ ਡਮਰੂ ਵਜਾਏਗਾ, ਬਰਖਾ ਹੋਵੇਗੀ। ਮਾਤ ਲੋਕ ਵਿੱਚ ਆਏ ਸ਼ਿਵ ਜੀ, ਮਿਥਿਆਸ ਕਿਸਾਨ ਲੋਕ ਹੱਲ ਚਲਾ ਰਹੇ ਸਨ, ਤਾਂ ਸ਼ਿਵ ਜੀ ਕਹਿਣ ਲੱਗੇ, ਸੁਣੋ ਹੱਲ ਨਾ ਚਲਾਓ, ਕਿਉਂ? 13 ਸਾਲ ਤੱਕ ਮੀਂਹ ਨਹੀਂ ਪੈਣਾ, ਬਰਖਾ ਮੇਰੇ ਹੱਥ ਚ, ਲੈ ਕੇ ਵਰ ਆਇਆ ਬਰਖਾ ਦਾ, ਕਰ ਰਿਹਾ ਮੌਤ ਆਪਣੇ ਸੁਭਾਅ ਦੇ ਮੁਤਾਬਕ। 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪਏ ਪਾਵਨ, ਤੇ ਸ਼ਿਵ ਜੀ ਗੁੱਸੇ ਚ ਆ ਕੇ ਕਹਿਣ ਲੱਗੇ, ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ, ਤੇ ਬੀਜ ਕਿਉਂ ਰੋਲ ਰਹੇ ਹੋ ਜ਼ਮੀਨ ਵਿੱਚ, ਕਿਉਂ ਨਾਸ ਕਰ ਰਹੇ ਹੋ, ਕਿਉਂ ਆਪਣਾ ਨੁਕਸਾਨ ਕਰ ਰਹੇ ਹੋ? ਤੋ ਕਿਸਾਨ ਕਹਿਣ ਲੱਗੇ, ਜੇ ਰੱਬ ਚਾਹੇਗਾ ਤੇ ਬਿਨਾਂ ਮੀਂਹ ਤੇ ਵੀ ਬੀਜ ਉਗਾਣਗੇ, ਤੇ ਜੇ ਹੁਣ ਨਾ ਵੀ ਉੱਗੇ ਤੇ 13 ਸਾਲ ਬਾਅਦ ਮੀਂਹ ਪੈਣਾ ਹੈ, ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ, ਹੱਲ ਚਲਾਇਆ ਨਾ, ਤੋ ਅਸੀਂ ਤੇ ਹੱਲ ਚਲਾਉਣਾ ਭੁੱਲ ਜਾਵਾਂਗੇ, ਸਾਡੀ ਸੰਤਾਨ ਭੁੱਲ ਜਾਵੇਗੀ, ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ। ਥੋੜੇ ਜਿਹਾ ਸ਼ਿਵ ਜੀ ਅੱਗੇ ਚਲੇ ਗਏ, ਰੁੱਖ ਦੇ ਥੱਲੇ ਬੈਠੇ, ਤੇ ਖਿਆਲ ਆਇਆ, ਜੇ ਕਿਧਰੇ ਮੈਂ 13 ਸਾਲ ਡਮਰੂ ਵਜਾਇਆ ਨਾ ਤੇ ਮੈਂ ਵਜਾਉਣਾ ਭੁੱਲ ਜਾਵਾਂਗਾ। ਤੋ ਇੱਕਦਮ ਝੋਲੀ ਦੇ ਚੋਂ ਡਮਰੂ ਕੱਢਿਆ ਔਰ ਉਹਨੂੰ ਵਜਾਉਣ ਲੱਗ ਪਏ, ਤੇ ਵਜਾਉਂਦੇ ਆਈ ਮੀਂਹ ਪੈ ਗਿਆ। ਗੁੱਸੇ ਚ ਆਇਆ ਵੀ ਮੇਰੀ ਚਾਹਤ ਤੋਂ ਬਿਨਾਂ ਕਿਸ ਤਰ੍ਹਾਂ ਹੋਇਆ, ਅਲਹਾਮ ਹੋਇਆ, ਆਕਾਸ਼ਵਾਣੀ ਹੋਈ, ਤੂੰ ਹੀ ਵਰ ਲਿਆ ਸੀ ਜਦ ਮੈਂ ਡਮਰੂ ਵਜਾਵਾਂ ਉਦੋਂ ਬਰਖਾ ਹੋਵੇ, ਤੋ ਹੋ ਗਈ ਇਹ ਬਰਖਾ। ਸ਼ਿਵ ਜੀ ਦੇ ਹੱਥ ਜੁੜ ਗਏ, ਕਹਿਣ ਲੱਗੇ, ਨਹੀਂ, ਇਹ ਤੇ ਜੋ ਕੁਛ ਤੂੰ ਚਾਹੁੰਦਾ ਉਹੀ ਕੁਛ ਆਉਂਦਾ, ਜੋ ਕੁਛ ਅਸੀਂ ਚਾਹੁੰਦੇ ਹਾਂ ਉਹ ਕੁਛ ਨਹੀਂ ਆਉਂਦਾ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ, ਜਿਉਂ ਤਿਸ ਭਾਵੇ ਤਿਵੇਂ ਚਲਾਵੇ, ਜਿਉਂ ਹੋਵੇ ਫਰਮਾਨ, ਜਿਵੇਂ ਉਸ ਨੂੰ ਭਾਵਦਾ ਹੈ ਤੇ ਜਿਵੇਂ ਉਸਦਾ ਹੁਕਮ ਹੈ ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ, ਤੇ ਤਿਵੇਂ ਹੀ ਉਸੇ ਤਰੀਕੇ ਨਾਲ ਹੀ ਜਗਤ ਵਿੱਚ ਸਭ ਕੁਝ ਹੋ ਰਿਹਾ। ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ। ਬਹੁਤੀ ਅਸ਼ਚਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ, ਸਾਰੇ ਜੀਵਾਂ ਨੂੰ ਵੇਖਦਾ, ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ। ਉਹ ਵੇਖ ਰਿਹਾ ਲੇਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ। ਮਹਾਰਾਜ ਕਹਿੰਦੇ, ਮੇਰੀ ਦ੍ਰਿਸ਼ਟੀ ਚ ਸਭ ਤੋਂ ਵੱਡਾ ਵਿਡਾਣ ਹੈਰਾਨ ਕੁਣ ਖੇਲ ਜਿਹੜਾ ਉਹ ਇਹੀ ਹੈ ਕਿ ਉਹ ਹਰ ਇੱਕ ਦੇ ਉੱਤੇ ਨਿਗਾਹ ਰੱਖੀ ਬੈਠਾ ਹੈ, ਲੇਕਿਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨਹੀਂ, ਅਕਾਲ ਪੁਰਖ ਨਹੀਂ। ਆਦੇਸ਼ ਤਿਸੇ ਆਦੇਸ਼, ਆਦੇਸ਼ ਹੈ, ਸਜਦਾ ਹੈ ਉਸ ਨੂੰ, ਕਿਸ ਨੂੰ? ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ, ਔਰ ਜੋ ਧਬਿਆਂ ਤੋਂ ਰਹਿਤ ਹੈ, ਨਾਸ ਤੋਂ ਰਹਿਤ ਹੈ, ਤੇ ਜਿਸ ਦਾ ਵੇਸ ਸਮੁੱਚੇ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਹੀ ਹੈ। ਆਦੇਸ਼ ਤਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।